राग मल्हार छंत महला पंजवा एक ओंकार सतगुर प्रसाद। हुण सतगुरु महाराज सच्चे पातशाह पावन बचन फरमाउंदे ने मल्हार राग दे छंत जस रूप बाणी काव्य ते छंद नूं मिला के छंत उच्चारण कीता है। एक ओंकार सतगुर प्रसाद, ओंकार केवल इको एक है, सतगुरु की प्रसाद कृपा द्वारा उहदी प्राप्ति हुंदी है। हुण परमेश्वर दे सन्मुख आपां बेनती किवें करनी है महाराज करके सुणाउंदे आ। प्रीतम प्रेम भगत के दाते अपने जन संग राते। हे प्रीतम परमात्मा, आप ही प्रेमा भगती दे दाते हो, तुसी आप ही अपने सेवक जना दे नाल रते होए हो। जन संग राते दिन सराते एक निमख मन होना विसरै। रात दिन अपने सेवक जना दे नाल रते होए सेवकां दे मन विचों आप एक निमख मात्री भुलदे नहीं हो। गोपाल गुण निध सदा संगे सर्व गुण है जगदीशर है। हे गोपाल, आप शुभ गुणा दे निध समुद्रों हमेशा अंग संग हो। अतिहे जगत दे मालक प्रभु, आप जी विच सारे गुण हन। मन मोहे लीना चरण संगे नाम रस जन माते। अपने चरणा दा चरणा नाल उन्हां सेवकां दा मन मोह लिया है जो सेवक जन नाम रस विच मस्त रहिंदे हन। नानक प्रीतम किरपाल सदहूं किनै कोट मध्ये जाते। सतगुरु महाराज सच्चे पातशाह कथन करदे, हे प्रीतम परमात्मा, आप सदा कृपालु हो, करोड़ां विचों किसे विरले ने आप जी नूं जाणिया है। महाराज जी, प्रीतम तेरी गत अगम अपारे महापत तुम तारे। हे प्रीतम परमात्मा, आप जी की गति अगम ते अपार है, बड़े बड़े पापी बंदे तुसी तार दिते ने। पतत पावन भगत बछल कृपा सिंध स्वामिया। हे स्वामी परमात्मा, तू पतत पावन पापिया के पवित्र करने वाला है, भगतों का प्यार है, कृपा का समुद्र है, सिंध पाव समुद्र। संत संगे भजन संगे रौ सदा अंतर जामिया। संतां दे सत्संग द्वारा जो निसंक हो के आप जी नूं भजदे हन, हे अंतरजामी वाहिगुरू, तू सदा ही उन्हां नाल रौं हुंदा, रमन करदा, उन्हां दे नाल रहिंदा। कोट जन्म परमंत जोनी ते नाम सिमरत तारे। जो करोड़ां जन्म जोनियां च भरमदे हन सन, नाम दे सिमरन करके उन्हां नूं तुसां ने तार दिता है। नानक दर्स प्यास हर जीओ आप ले हो समारे। महाराज कथन करदे, हे हर जीओ, आप जी दर्शन की चाह मैनू लग रही है, आप मेरी संभाल लेना करो, पा मैनू संभाल करो, मेरी अपनी निगाह च रखो, कृपा रखो। हर चरण कमल मन लीना रब जल जान तेरे मीना। हे हरि, आप दे चरण कमलों नाल मेरा मन लीन हो गया। हे वाहिगुरु, तू जल रूप है, तेरे सेवक जन तेरे विच रहण वाले मच्छ रूप हन। ਜਿਵੇਂ ਮੱਛ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ, ਇਵੇਂ ਤੇਰੇ ਜਨ ਤੇਰੇ ਨਾਮ ਜਲ ਤੋਂ ਬਿਨਾਂ ਰਹਿ ਨਹੀਂ ਸਕਦੇ, ਤੇਰੇ ਤੋਂ ਬਿਨਾਂ ਜਿਉਂ ਨਹੀਂ ਸਕਦੇ। ਜਲ ਮੀਨ ਪ੍ਰਭ ਜੀਉ ਏਕ ਤੂੰ ਹੈ, ਭਿੰਨ ਆਨ ਨਾ ਜਾਨੀ ਹੈ। ਹੇ ਪ੍ਰਭੂ ਜੀ, ਇੱਕ ਤੂੰ ਹੀ ਪਾਣੀ ਅਤੇ ਮੱਛ ਰੂਪ ਹੈ, ਕਿਉਂਕਿ ਆਪ ਜੀ ਤੋਂ ਭਿੰਨ ਵੱਖਰਾ ਹੋਰ ਕੋਈ ਨਹੀਂ ਜਾਣੀਦਾ। ਨਾਮ ਰੂਪੀ ਜਲ ਅਤੇ ਸੇਵਕ ਜਨ ਮੱਛ, ਇਹ ਸਭ ਕੁਝ ਆਪ ਹੀ ਹੋ ਜੀ। गह पूजा ले वहो नाम दे वहो तो प्रसादी जा मानी है। मेरी बुद्धि रूप पूजा फड़ लो, बाँ फड़ लो बुद्धि रूप, ते नाम दान देना करो, आप दी कृपा नाल ही यह माननीक होईदा है, मानी है, प्रमाणनीक होईदा, माननीक होईदा। भज साध संगे करंगे कृपाल गोबिंद दीना। हे दीना पर दयालु कृपालु गोबिंद, ये कृपा करो जो सत्संग द्वारे सो रंगे हुंदा प्रेम सहित एक आप जी नूं भजन करां, भजना करां, तुहाडा सिमरन करां, भाव तुहाडा ध्यान करां सतसंग दे राहीं। जद इस तरह बेनती कीती, अनाथ नीच सरनाए नानक कर माया अपना कीना। महाराज कथन करदे, अनाथ नीच नूं अपनी शरण विच आया जाण के माया हुंदी कृपा दृष्टि करके अपना ही कर लिया। आपस कौ आप मिलाया भ्रम भंजन हर राया। हे हरी राजे, भरम पैदका भंजन बंदा कट के निवृत करके तुसा ने अपने सेवक न अपने नाल मिला लिया, आप ही मिलाया तुसी, मैं आप जोर नाल नहीं मिलया हाँ। आचर्य स्वामी अंतरजामी मिले गुण निध प्यारिया। हे प्यारे स्वामी, आप आचर्य हो, अंतरजामी हो, शुभ गुणा दे समुंदर ਜਾਂ ਖਜ਼ਾਨਿਓ ਸੇਵਕਾਂ ਨਾਲ ਮਿਲੇ ਰਹਿੰਦੇ ਹੋ। ਮਹਾਮੰਗਲ ਸੂਫੀ ਉਪਜੇ ਗੋਬਿੰਦ ਗੁਣ ਨਿਤ ਸਾਰਿਆ। ਹੇ ਗੋਬਿੰਦ, ਜਿਸ ਵੇਲੇ ਆਪ ਦੇ ਗੁਣਾਂ ਨੂੰ ਨਿਤਾ ਪ੍ਰਤੀ ਸੰਭਾਲਣਾ ਕੀਤਾ, ਉਸ ਵੇਲੇ ਬੜੇ ਮੰਗਲ ਖੁਸ਼ੀਆਂ ਅਤੇ ਬੇਅੰਤ ਸੁੱਖ ਪੈਦਾ ਹੋਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਮਿਲ ਸੰਗ ਸੋਹੇ ਦੇਖ ਮੋਹੇ ਪੁਰਬ ਲਿਖਿਆ ਪਾਇਆ। ਜਿਸ ਵੇਲੇ ਪੂਰਬਲੇ ਕਰਮਾਂ ਦਾ ਚੰਗਾ ਲੇਖ ਲਿਖਿਆ ਪਾਇਆ, ਉਸ ਵੇਲੇ ਹੇ ਪ੍ਰਭੂ ਆਪ ਜੀ ਨਾਲ ਮਿਲ ਕੇ ਸੋਭਨੀਕ ਹੋਏ ਹੈ ਅਤੇ ਆਪ ਦੇ ਦਰਸ਼ਨ ਨੂੰ ਵੇਖ ਕੇ ਮੋਹੇ ਗਏ ਹਾਂ। ਬਿਨਵੰਤ ਨਾਨਕ ਸਰਨ ਤਿਨ ਕੀ ਜਿੰਨੀ ਹਰ ਹਰ ਧਿਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਹਰ ਹਰ ਨਾਮ ਨੂੰ ਧਿਆਉਣਾ ਕੀਤਾ, ਮੈਂ ਉਹਨਾਂ ਦੀ ਸ਼ਰਨ ਗ੍ਰਹਿਣ ਕਰਨਾ ਕੀਤੀ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਸ ਵੇਲੇ ਪੂਰਬਲੇ ਕਰਮਾਂ ਦਾ ਚੰਗਾ ਲੇਖ ਲਿਖਿਆ ਪਾਇਆ, ਉਸ ਵੇਲੇ ਪ੍ਰਭੂ ਆਪ ਜੀ ਨਾਲ ਮਿਲ ਕੇ ਸੋਭਨੀਕ ਹੋਏ ਹਾਂ ਅਤੇ ਆਪ ਦੇ ਦਰਸ਼ਨ ਨੂੰ ਵੇਖ ਕੇ ਮੋਹੇ ਗਏ ਹਾਂ। ਮਹਾਰਾਜ ਕਥਨ ਕਰਦੇ, ਜਿਨ੍ਹਾਂ ਨੇ ਹਰ ਹਰ ਨਾਮ ਨੂੰ ਧਿਆਉਣਾ ਕੀਤਾ, ਮੈਂ ਉਹਨਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ। ਇਸ ਤਰ੍ਹਾਂ ਮਹਾਰਾਜ ਇੱਥੇ ਛੰਤ ਸਮਾਪਤ ਕਰਕੇ ਅੱਗੇ ਮਲਹਾਰ ਰਾਗ ਦੀ ਵਾਰ ਪ੍ਰਾਰੰਭ ਕਰ ਰਹੇ ਨੇ। ਇਹ ਸ਼ਬਦ ਜਿਹੜਾ ਹੁਣ ਆਪਾਂ ਸਾਰਾ, ਇਹ ਬੇਨਤੀਆਂ ਰੂਪ ਹੈ, ਜਿਹੜੀ ਡਾਇਰੀ ਲਾਈ ਹੋਈ ਆ ਉਹਦੇ 'ਚ ਲਿਖ ਲਓ, ਭਾਵੇਂ ਕਦੇ ਇੱਕ ਵਾਰ ਪੜ੍ਹ ਲਿਆ ਭਾਵੇਂ ਹਫ਼ਤੇ 'ਚ ਪੜ੍ਹ ਲਿਆ, ਇਹ ਬੇਨਤੀਆਂ ਹੈ। ਇਸ ਪ੍ਰਕਾਰ ਆਪਾਂ ਇਹ ਬੇਨਤੀਆਂ ਕਰ ਸਕਦੇ ਹਾਂ। ਸੋ 1278 ਅੰਗ 'ਤੇ ਮਹਾਰਾਜ ਨੇ ਮਲਹਾਰ ਰਾਗ ਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆਪਣੇ ਉੱਤੇ। ਸਤਿਗੁਰੂ ਮਹਾਰਾਜ ਅੱਗੇ ਹੋਰ ਕਿਰਪਾ ਕਰ ਰਹੇ ਹਨ ਪਾਵਨ ਬਚਨ। ਮਹਾਰਾਜ ਪਾਵਨ ਬਚਨ ਇਸ ਪ੍ਰਕਾਰ ਫਰਮਾਉਂਦੇ ਹਨ। ਵਾਰ ਮਲਹਾਰ ਕੀ ਮਹੱਲਾ ਪਹਿਲਾ, ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਲਹਾਰ ਰਾਗ ਦੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਹੁਣ ਕਿਰਪਾ ਕਰ ਰਹੇ, ਸਾਰੀ ਵਾਰ ਪਹਿਲੇ ਪਾਤਸ਼ਾਹ ਦੀ ਨਹੀਂ, ਪੌੜੀਆਂ ਪਹਿਲੇ ਪਾਤਸ਼ਾਹ ਦੀਆਂ ਸੰਯੁਕਤ ਰੂਪ 'ਚ ਸਲੋਕ ਆਉਣਗੇ। ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ ਉੱਪਰ ਛੇਵੇਂ ਪਾਤਸ਼ਾਹ ਨੇ ਅੱਖਰ ਲਿਖਵਾਏ ਨੇ ਵਿੱਚ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰ ਮਹਾਰਾਜ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਇਹ ਮਲਹਾਰ ਦੀ ਵਾਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ। ਇਸ ਵਿੱਚ ਜਿਹੜੀਆਂ ਪੌੜੀਆਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀਆਂ ਸਲੋਕ ਸਾਰੇ ਸਾਂਝੇ ਦੱਸੇ ਨੇ। ਇਹ ਜਿਹੜਾ ਰਾਣਾ ਕੈਲਾਸ਼ ਅਤੇ ਮਾਲਦਾ ਹੈ, ਇਹ ਰਾਣਾ ਕੈਲਾਸ਼ ਦੇਵ, ਰਾਣਾ ਮਾਲਦੇਵ, ਇਹ ਦੋਵੇਂ ਸਕੇ ਭਰਾ ਹੋਏ ਆ। ਇੱਕ ਸੀ ਰਾਣਾ ਕੈਲਾਸ਼ ਦੇਵ, ਇੱਕ ਰਾਣਾ ਮਾਲਦੇਵ। ਇਹ ਰਾਜਾ ਥੋੜ੍ਹਾ ਜਿਹਾ ਵੱਡਾ ਹੁੰਦਾ, ਮਹਾਰਾਜਾ ਉਦੋਂ ਵੱਡਾ ਹੁੰਦਾ, ਸੁਲਤਾਨ ਚੱਕਰਵਰਤੀ ਪਾਤਸ਼ਾਹ ਹੁੰਦਾ। ਇਹ ਰਾਣੇ ਥੋੜ੍ਹੇ ਥੋੜ੍ਹੇ ਰਜਵਾੜੇ ਜਿਹੇ ਹੁੰਦੇ ਨੇ, ਸਕੇ ਭਰਾ ਸੀ। ਸਮੇਂ ਅਨੁਸਾਰ ਇਹਨਾਂ ਦਾ ਜਿਹੜਾ ਪਿਤਾ ਸੀ, ਉਹ ਜਿਹੜਾ ਜਦੋਂ ਚੜ੍ਹਾਈ ਕਰ ਗਿਆ ਤਾਂ ਪਿਤਾ ਦੇ ਮਰਨ ਪਿੱਛੋਂ ਵੱਡੇ ਭਾਈ, ਇਹ ਵੱਡਾ ਜਿਹੜਾ ਸੀ ਉਹ ਰਾਣਾ ਕੈਲਾਸ਼ ਦੇਵ ਨੇ ਸਾਰੀ ਜਾਇਦਾਦ ਅਤੇ ਰਾਜ ਭਾਗ ਆਪ ਸਾਂਭਲਿਆ। ਹੁਣ ਛੋਟੇ ਭਰਾ ਮਾਲਦੇਵ ਨੂੰ ਕੁਛ ਨਾ ਦਿੱਤਾ। ਸੋ ਇਹਨੇ ਪਿਆਰ ਮੁਹੱਬਤ ਨਾਲ ਬਹੁਤ ਵਾਰ ਕਿਹਾ, ਜੋ ਹੱਕ ਮੇਰਾ ਬਣਦਾ ਮੈਨੂੰ ਦੇ ਦੇ, ਪਰ ਵੱਡੇ ਭਾਈ ਨੇ ਪਰਵਾਹੀ ਨਹੀਂ ਕੀਤੀ। ਜਿਹਨੇ ਨੂੰ ਮੰਗਿਆ ਕੁਛ ਨਾ ਮਿਲਿਆ, ਇਹਨੇ ਰਾਜਨੀਤੀ ਅਤੇ ਆਪਣੇ ਰਸੂਖ ਨਾਲ ਸਾਰੀ ਪਰਜਾ ਜਿਹੜੀ ਸੀ ਉਹ ਫੌਜਾਂ ਸਮੇਤ ਆਪਣੇ ਵੱਲ ਕਰ ਲਏ ਸਾਰੇ, ਅਤੇ ਬੜਾ ਭਾਰੀ ਜੰਗ ਕੀਤਾ। ਜੰਗ ਵਿੱਚ ਇਹਦਾ ਵੱਡਾ ਭਾਈ ਕੈਲਾਸ਼ ਦੇਵ ਨੂੰ ਬੰਨ੍ਹ ਕੇ ਕੈਦ ਕਰ ਲਿਆ, ਰਿਆਸਤ ਦਾ ਸਾਰਾ ਪ੍ਰਬੰਧ ਆਪਣੇ ਹੱਥ 'ਚ ਕਰ ਲਿਆ। ਸੋ ਜਿਸ ਵੇਲੇ ਕੈਦ ਵਿੱਚ ਪਿਆ, ਇੱਕ ਸਾਲ ਗੁਜ਼ਰ ਗਿਆ, ਤਾਂ ਕੈਲਾਸ਼ ਦੇਵ ਨੇ ਦੁਖੀ ਹੋ ਕੇ ਛੋਟੇ ਭਾਈ ਤੋਂ ਮਾਫ਼ੀ ਮੰਗਦਿਆਂ ਕਿਹਾ, ਹੁਣ ਮੈਨੂੰ ਛੱਡ ਦੇ ਅੱਗੋਂ ਲਈ, ਮੈਂ ਤੇਰੇ ਕਹੇ ਅਨੁਸਾਰ ਚੱਲਾਂਗਾ। ਛੋਟੇ ਭਾਈ ਤੋਂ ਫਿਰ ਮਾਫ਼ੀ ਮੰਗਣ ਲੱਗ ਗਿਆ। ਇਹ ਗੱਲ ਸੁਣ ਕੇ ਮਾਲਦੇਵ ਨੇ ਸੋਹਣੀ ਸਿੱਖਿਆ ਦਿੱਤੀ, ਕਹਿੰਦਾ ਵੀ ਗਰੀਬਾਂ ਦੀ ਰੱਖਿਆ ਕਰਨੀ, ਸੁਣ ਲੈ ਮੇਰੀ ਗੱਲ ਧਿਆਨ ਨਾਲ, ਜੇ ਰਾਜ ਕਰਨਾ ਗਰੀਬਾਂ ਦੀ ਰੱਖਿਆ ਕਰੀ ਤਾਂ ਪੂਰਾ ਪੂਰਾ ਨਿਆਂ ਕਰਨਾ। ਸੋ ਇਸ ਕਰਕੇ ਕਹਿੰਦੇ ਨੇ ਕਿ ਆਪ ਧਰਮਾਊ ਬਣ ਕੇ ਪਰਜਾ ਨੂੰ ਧਰਮ ਵਿੱਚ ਤੋਰਨਾ, ਆਦਿਕ ਚੰਗੇ ਚੰਗੇ ਕੰਮ ਕਰਨੇ। ਇਹ ਗੱਲ ਸੁਣ ਕੇ ਕੈਲਾਸ਼ ਨੇ ਕਿਹਾ, ਇਸੇ ਤਰ੍ਹਾਂ ਕਰਾਂਗਾ। ਮਾਲਦੇਵ ਨੇ ਉਸ ਵੇਲੇ ਹੁਕਮ ਦੇ ਕੇ ਉਹਦੀ ਬੰਦ ਖਲਾਸੀ ਕਰਤੀ ਅਤੇ ਅੱਧੀ ਰਿਆਸਤ ਦਾ ਰਾਜ ਭਾਗ ਸੰਭਾਲਤਾ। ਇਹਨਾਂ ਦੇ ਸੋਹਣੇ ਢੰਗ ਨੂੰ ਦੇਖ ਕੇ ਫਿਰ ਢਾਡੀਆਂ ਨੇ ਵਾਰ ਬਣਾ ਲਈ। ਇਹ ਵਾਰ ਸਮੇਂ ਅਨੁਸਾਰ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਢਾਡੀਆਂ ਨੇ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਖਲੋ ਕੇ ਸੁਣਾਈ। ਮਹਾਰਾਜ ਨੂੰ ਬੜੀ ਪਸੰਦ ਆਈ, ਬਈ ਹੈ ਇਹਨਾਂ ਨੇ ਸੋਹਣਾ ਧਰਮ ਦਾ ਰਾਜ ਕੀਤਾ ਦੋਨਾਂ ਭਰਾਵਾਂ ਨੇ। ਉਸ ਵੇਲੇ ਭਾਈ ਗੁਰਦਾਸ ਜੀ ਕੋਲੋਂ ਮਲਹਾਰ ਰਾਗ ਦੀ ਵਾਰ ਦੇ ਆਰੰਭ ਦੇ ਵਿੱਚ ਇਹ ਅੱਖਰ ਲਿਖਵਾ ਤੇ ਮਹਾਰਾਜ ਨੇ, ਜਿਵੇਂ ਰਾਣੇ ਕੈਲਾਸ਼ ਦੀ ਅਤੇ ਮਾਲਦੇਵ ਦੀ ਪੌੜੀ ਗਾਈ ਜਾਂਦੀ ਹੈ। ਮਹਾਰਾਜ ਕਹਿੰਦੇ ਇਵੇਂ ਮਲਹਾਰ ਦੀਆਂ ਪੌੜੀਆਂ ਵੀ ਗਾਉਣੀਆਂ ਨੇ। ਉਹ ਪੌੜੀਆਂ ਇਸ ਪ੍ਰਕਾਰ ਉਹਨਾਂ ਨੇ ਜਿਹੜੀਆਂ ਗਾਈਆਂ ਨੇ, ਤਾਂ ਇਹ 8 ਲਾਈਨਾਂ ਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ। ਫਿਰ ਧਰਤ ਘੋੜਾ ਪਰਬਤ ਪਲਾਣ ਸਿਰ ਟੱਤਰ ਅੰਬਰ ਨੌ ਸਹਿ ਨਦੀ ਨੜਿਨਵੇਂ ਰਾਣਾ ਜਲ ਕੰਦਰ ਟੁਕਾ ਜਾਏ ਅਮੀਰ ਦੇ ਕਰ ਮੇਘ ਅਡੰਬਰ ਅਨਤ ਖੰਡਾ ਰਾਣਿਆ ਕੈ ਲਾਸ਼ੇ ਅੰਦਰ ਬਿਜਲ ਜਿਉਂ ਚਮਕਾਣੀਆਂ ਤੇਗਾਂ ਵਿੱਚ ਅੰਬਰ ਮਾਲਦੇਵ ਕੈ ਲਾਸ਼ ਨੂੰ ਬੰਨਿਆ ਕਰ ਸੰਗਰ ਫਿਰ ਅੱਧਾ ਤਨ ਮਾਲ ਦੇ ਛੱਡਿਆ ਗੜ ਅੰਦਰ ਮਾਲ ਦਿਓ ਜਸ ਖੱਟਿਆ ਜਿਉਂ ਸ਼ਾਹ ਸਿਕੰਦਰ। ਇਸ ਪ੍ਰਕਾਰ ਦੀਆਂ ਅੱਠ ਲਾਈਨਾਂ ਦੀ ਇਹ ਬਣਾਉਣਾ ਕੀਤੀ ਵਾਰ। ਮਹਾਰਾਜ ਨੇ ਹੁਕਮ ਕੀਤਾ ਇਹਦੀਆਂ ਸਾਰੀਆਂ ਪੌੜੀਆਂ ਜਿਹੜੀਆਂ ਇਸ ਵਾਰ ਦੀਆਂ ਇਸ ਢੰਗ ਨਾਲ ਗਾਉਣੀਆਂ। ਅਤੇ ਤੀਜੇ ਪਾਤਸ਼ਾਹ ਹੁਣ ਮਹਾਰਾਜ ਕਿਰਪਾ ਕਰ ਰਹੇ ਨੇ, ਹੈ ਵਾਰ ਪਹਿਲੇ ਪਾਤਸ਼ਾਹ ਦੀ ਹੈ ਪਰ ਪਹਿਲੇ ਦਰਸ਼ਨ ਤੀਜੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਸਲੋਕ ਮਹੱਲਾ ਤੀਜਾ, ਗੁਰ ਮਿਲਿਆ ਮਨ ਰਹਿਸੀਐ ਜਿਉਂ ਉੱਠੈ ਤਰਨ ਸੀਂਗਾਰ। ਕਿਉਂਕਿ ਮਲਹਾਰ ਰਾਗ ਦੀ ਵਾਰ ਹੈ, ਬਰਸਾਤ ਦੇ ਸਮੇਂ ਦਾ ਰਾਗ ਹੈ, ਤਾਂ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਗੁਰਾਂ ਨਾਲ ਮਿਲਣ ਕਰਕੇ ਮਨ ਵਿੱਚ ਇਸ ਤਰ੍ਹਾਂ ਰਹੱਸੀਐ ਹੁੰਦਾ, ਪ੍ਰਸੰਨ ਹੁੰਦਾ, ਜਿਵੇਂ ਬੱਦਲਾਂ ਦੇ ਬੁੱਠਾ ਵਸਣ ਕਰਕੇ ਧਰਤੀ ਨੂੰ ਸ਼ਿੰਗਾਰ ਹੁੰਦਾ, ਸੋ ਆਨੰਦ ਹੁੰਦਾ। ਇਸੇ ਤਰ੍ਹਾਂ ਬੁੱਧੀ ਰੂਪ ਧਰਤੀ ਨੂੰ ਜਤ ਪਾਦਕਾਂ ਦਾ ਸ਼ਿੰਗਾਰ ਹੁੰਦਾ। ਸਭ ਦਿਸੈ ਹਰਿਆਵਲੀ ਸਰ ਭਰੇ ਸਭਰ ਤਾਲ, ਮੀਂਹ ਪੈਣ ਕਰਕੇ ਸਭ ਪਾਸੇ ਹਰਿਆਵਲਤਾ ਹੀ ਦਿਸਦੀ ਹੈ, ਅਤੇ ਕੱਚੇ ਸਰ ਜਿਹੜੇ ਸਰੋਵਰ ਹੈ ਅਤੇ ਪੱਕੇ ਤਲਾਅ ਸਭਰ ਹੈ, ਲੱਭਾ ਲੱਭ ਨੱਕੋ ਨੱਕ ਪਾਣੀ ਨਾਲ ਭਰੇ ਜਾਂਦੇ ਨੇ। ਅਤੇ ਇਹ ਲੱਭਾ ਲੱਭ ਪੁਰਾਣੀ ਬੋਲੀ, ਨੱਕੋ ਨੱਕ ਫਿਰ ਗਾਹਾਂ, ਹੁਣ ਗਾਹਾਂ ਹੋਰ ਕੋਈ ਬਦਲ ਜੂ, ਸਿਰੇ ਤੱਕ ਐਨ ਕਾਹਣਿਆਂ ਤੱਕ ਭਰਿਆ ਹੋਇਆ ਸਰ ਭਰੇ। ਸੋ ਥੋੜ੍ਹੀ ਜਿਹੀ ਫਿਰ ਪੰਕਤੀ ਬੋਲਦੇ ਹਾਂ, ਸੁਭਰ ਨਹੀਂ ਕਿਹਾ ਗਿਆ ਪਾਠ। ਸਭ ਦਿਸੈ ਹਰਿਆਵਲੀ ਸਰ ਭਰੇ ਸੁਭਰ ਤਾਲ, ਫਰਮਾਉਂਦੇ ਨੇ ਮੀਂਹ ਪੈਣ ਕਰਕੇ ਸਭ ਪਾਸੇ ਹਰਿਆਵਲਤਾ ਹੀ ਦਿਸਦੀ ਹੈ, ਕੱਚੇ ਸਰ ਸਰੋਵਰ ਅਤੇ ਪੱਕੇ ਤਲਾਅ ਨੱਕੋ ਨੱਕ ਪਾਣੀ ਨਾਲ ਭਰ ਜਾਂਦੇ ਨੇ, ਲੱਭਾ ਲੱਭ ਭਰ ਜਾਂਦੇ ਨੇ। ਇਸੇ ਤਰ੍ਹਾਂ ਜਦ ਗੁਰੂ ਬੱਦਲ ਉਪਦੇਸ਼ ਜਲ ਦੀ ਵਰਖਾ ਕਰਦੇ ਹਨ ਤਾਂ ਸਭ ਪਾਸੇ ਸ਼ੁਭ ਗੁਣਾਂ ਰੂਪੀ ਹਰਿਆਵਲਤਾ ਦਿਸਦੀ ਹੈ। ਸੋ ਸਰ ਹੁੰਦਾ ਸਰੋਵਰਾਂ ਵਾਂਗ ਉੱਤਮ ਜਗਿਆਸੂ, ਤਲਾਬ ਵਾਂਗੂ ਮੱਧਮ ਜਗਿਆਸੂ, ਵੀ ਨਾਮ ਜਲ ਨਾਲ ਲੱਭਾ ਲੱਭ ਭਰ ਜਾਂਦੇ ਹਨ। ਅੰਦਰ ਰਚੈ ਸੱਚ ਰੰਗ ਜਿਉਂ ਮੰਜੀਠੈ ਲਾਲ, ਉਹਦਾ ਅੰਦਰ ਜਿਹੜਾ ਅੰਤਕਰਨ ਸੱਚੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਅਤੇ ਮਜੀਠੇ ਰੰਗ ਦੀ ਨਿਆਈ ਲਾਲ ਹੁੰਦਾ, ਬ੍ਰਹਮ ਗਿਆਨ ਦੇ ਸਹਿਤ ਹੋਇਆ। ਕਮਲ ਵਿਗਸੈ ਸੱਚ ਮਨ ਗੁਰ ਕੈ ਸ਼ਬਦ ਨਿਹਾਲ, ਸੱਚ ਨਾਮ ਦੇ ਮੰਨਣ ਕੀਤੀਆਂ ਹਿਰਦਾ ਕਮਲ ਖਿੜ ਪੈਂਦਾ, ਗੁਰਾਂ ਦੇ ਉਪਦੇਸ਼ ਕਰਕੇ ਨਿਹਾਲ ਹੁੰਦਾ, ਦੁੱਖਾਂ ਤੋਂ ਰਹਿਤ ਹੋਈਦਾ। ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ, 1279 ਅੰਗ 'ਤੇ ਫਰਮਾਉਂਦੇ ਜੋ ਮਨਮੁਖ ਦੂਜੀ ਹੁੰਦੀ ਮਾਇਆ ਦੀ ਤਰਫ ਹੈ ਜਾਂ ਦਵੈਤ ਦੀ ਤਰਫ ਲੱਗ ਰਿਹਾ ਮਨ, ਅਤੇ ਮਨਮੁਖ ਬੰਦਾ ਜਿਹੜਾ ਦੂਜੇ ਪਾਸੇ ਲੱਗੀ ਫਿਰਦਾ, ਗੁਰੂ ਨਾਲ ਅਕਾਲ ਪੁਰਖ ਰਵੇ ਹੋਏ ਪਰਮੇਸ਼ਰ ਨੂੰ ਛੱਡ ਕੇ ਨਿੱਕਿਆਂ ਨਿੱਕਿਆਂ ਦੇ ਮਗਰ ਐਵੇਂ ਰਿੱਧੀਆਂ ਸਿੱਧੀਆਂ ਵਾਲਿਆਂ ਕੋਲ ਮਾੜੇ ਮੋਟੇ ਚਾਰ ਪਦਾਰਥ ਜਿੱਥੇ ਮਿਲਦੇ ਉੱਥੇ ਭੱਜ ਲੈਂਦਾ, ਕਿਉਂਕਿ ਉੱਥੋਂ ਚਮਤਕਾਰੀ ਚੀਜ਼ਾਂ ਜ਼ਿਆਦਾ ਹੁੰਦੀਆਂ, ਨਕਲੀ ਚੀਜ਼ ਚਮਕਦੀ ਜ਼ਿਆਦਾ ਹੁੰਦੀ, ਚੱਲਦੀ ਘੱਟ ਹੁੰਦੀ ਹੈ। ਅਸਲੀ ਚੀਜ਼ ਸੋਲਿਡ ਹੁੰਦੀ ਆ, ਉਹ ਚਮਕ ਦਮਕ ਘੱਟ ਹੁੰਦੀ ਆ, ਉਹ ਜੋ ਚੱਲਦੀ ਜ਼ਿਆਦਾ ਹੈ। ਇਸ ਕਰਕੇ ਦਿਖਾਵਾ ਜ਼ਿਆਦਾ ਜਿੱਥੇ ਹੁੰਦਾ ਉੱਥੇ ਨੂੰ ਭੱਜਦਾ, ਉੱਥੇ ਬੜਾ ਇਕੱਠ ਆ, ਉੱਥੇ ਬੜਾ ਆ, ਪਰ ਹੁੰਦਾ ਉੱਥੇ ਕੁਛ ਵੀ ਨਹੀਂ। ਬਾਅਦ 'ਚ ਕਹਿੰਦਾ ਮਿਲਿਆ ਤਾਂ ਕੁਛ ਵੀ ਨਹੀਂ, ਫਿਰ ਘੁੰਮ ਘੁੰਮਾ ਕੇ ਆ ਜਾਂਦਾ। ਉਹਦੇ ਹਾਲ ਨੂੰ ਨਿਹਾਲ ਹੁੰਦਾ ਨਿਰਣੇ ਕਰਕੇ, ਨਦਰ ਹੁੰਦਾ ਨਿਗਾਹ ਭਰ ਕੇ, ਅੱਖਾਂ ਦੀ ਦ੍ਰਿਸ਼ਟੀ ਨਾਲ ਦੇਖੋ। ਫਾਹੀ ਫਾਥੇ ਮਿਰਗ ਜਿਉਂ ਸਿਰ ਦਿਸੈ ਜਮਕਾਲ, ਫਾਹੀ ਵਿੱਚ ਫਸੇ ਹੋਏ ਹਰਨ ਵਾਂਗੂ ਉਹਦੇ ਸਿਰ ਉੱਤੇ ਜਮਕਾਲ ਖੜਾ ਦਿਸਦਾ ਹੈ। ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ, ਪਦਾਰਥਾਂ ਦੀ ਖੁਦਿਆ ਭੁੱਖ, ਧਨ ਦੀ ਤ੍ਰਿਸ਼ਨਾ, ਨਿੰਦਿਆ, ਇਹ ਸਭ ਬੁਰੀਆਂ ਚੀਜ਼ਾਂ ਨੇ। ਇਹਨਾਂ ਕਰਕੇ ਬੁੱਧੀ ਵੀ ਬੁਰੀ ਹੋ ਰਹੀ ਆ, ਅਤੇ ਕਾਮ ਕ੍ਰੋਧ ਆਦਿਕ ਵਿਕਾਰਾਂ ਕਰਕੇ ਜੀਵ ਵਿਕਰਾਲ ਭਿਆਨਕ ਡਰਾਉਣਾ ਹੋ ਰਿਹਾ। ਜਿਨ੍ਹਾਂ ਨੇ ਭਗਤੀ ਕਰਨੀ ਆ, ਬੰਦਗੀ ਕਰਨੀ ਆ, ਨਾਮ ਜਪਣਾ, ਉਹ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ। ਇੱਕ ਜਿਹੜੀ ਆ ਧਨ ਦੀ ਭੁੱਖ, ਇੱਕ ਧਨ ਦੀ ਤ੍ਰਿਸ਼ਨਾ, ਇੱਕ ਐਵੇਂ ਫਾਲਤੂ ਪਦਾਰਥਾਂ ਦੀ ਭੁੱਖ ਲੱਗਣੀ, ਇੱਕ ਨਿੰਦਿਆ। ਬੰਦਗੀ ਕਰਨੀ ਹੈ, ਨਿੰਦਿਆ ਬਿਲਕੁਲ ਨਾ ਕਰਿਓ, ਨਹੀਂ ਤਾਂ ਲੋੜ ਹੀ ਪਿਆ ਰਹਿਣਾ ਹਮੇਸ਼ਾ, ਕਿਉਂਕਿ ਨਿੰਦਿਆ ਕਰਨ ਨਾਲ ਅਗਲੇ ਦੇ ਸਾਰੇ ਪਾਪ ਸਾਡੇ ਸਿਰ 'ਤੇ ਡਿੱਗ ਪੈਂਦੇ ਆ, ਸਾਡਾ ਨਿਤਨੇਮ ਉੱਧਰ ਚਲਿਆ ਜਾਂਦਾ, ਆਪਾਂ ਉੱਥੇ ਹੀ ਰਹਿ ਜਾਣਾ ਜੀਰੋ 'ਤੇ। ਇਹ ਵਾਰ ਵਾਰ ਸਤਿਗੁਰੂ ਹਦਾਇਤ ਕਰਦੇ, ਨਿੰਦਾ ਭਲੀ ਕਿਸੇ ਕੀ ਨਾ ਹੀ, ਨਿੰਦਿਆ ਨਹੀਂ ਕਰਨੀ, ਇਹ ਧਿਆਨ ਰੱਖਿਓ। ਇੰਨੀ ਅੱਖੀਂ ਨਦਰ ਨਾ ਆਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ, ਇਹਨਾਂ ਪ੍ਰਤੱਖ ਅੱਖਾਂ ਨਾਲ ਪਹਿਲਾਂ ਕਹੇ ਹੋਏ ਵਿਕਾਰ ਨਿਗਾਹ ਨਹੀਂ ਆਉਂਦੇ, ਜਿੰਨਾ ਚਿਰ ਗੁਰ ਉਪਦੇਸ਼ ਦਾ ਵਿਚਾਰ ਨਹੀਂ ਕਰਦਾ, ਗੁਰ ਉਪਦੇਸ਼ ਦੇ ਵਿਚਾਰ ਕੀਤੇ ਬਿਨਾਂ ਇਹ ਵਿਕਾਰ ਦੂਰ ਨਹੀਂ ਹੁੰਦੇ। ਜਦ ਤੱਕ ਗੁਰ ਸ਼ਬਦ ਦਾ ਵਿਚਾਰ ਨਹੀਂ ਕਰਦਾ, ਉਹਨਾਂ ਚਿਰ ਇਹਨਾਂ ਪ੍ਰਤੱਖ ਅੱਖਾਂ ਨਾਲ ਉਹ ਵਾਹਿਗੁਰੂ ਨਿਗਾਹ ਨਹੀਂ ਆਉਂਦਾ। ਪ੍ਰਤੱਖ ਅੱਖਾਂ ਨਾਲ ਨਹੀਂ ਦਿਖਦਾ, ਉਹ ਅੰਤਰੀਵ ਅੱਖਾਂ ਨਾਲ ਦਿਖਦਾ। ਅੰਤਰੀਵ ਅੱਖਾਂ ਖੋਲ੍ਹਣ ਲਈ ਬਾਣੀ ਪੜ੍ਹਨੀ ਪੈਣੀ ਹੈ, ਕਿਉਂਕਿ ਬਾਹਰਲਾ ਰੂਪ ਹੈ, ਅੰਦਰਲਾ ਸਰੂਪ ਹੈ। ਬਾਹਰਲੇ ਰੂਪ ਦੀਆਂ ਬਾਹਰਲੀਆਂ ਚੀਜ਼ਾਂ ਨੇ, ਅੰਦਰਲੇ ਸਰੂਪ ਤੱਕ ਬਾਹਰਲੀਆਂ ਚੀਜ਼ਾਂ ਜਾ ਨਹੀਂ ਸਕਦੀਆਂ। ਨਾ ਤਾਂ ਆਪਾਂ ਅੰਦਰਲੇ ਸਰੂਪ ਨੂੰ ਪਾਣੀ ਨਾਲ ਧੋ ਸਕਦੇ ਹਾਂ, ਨਾ ਦੁੱਧ ਨਾਲ, ਨਾ ਕੈਮੀਕਲ ਨਾਲ, ਨਾ ਕੱਪੜਿਆਂ ਨਾਲ ਕੋਈ ਉਹਨੂੰ, ਨਾ ਕੋਈ ਪਦਾਰਥਾਂ ਨਾਲ। ਅੰਦਰਲਾ ਸਰੂਪ ਸਿਰਫ ਸ਼ਬਦ ਨਾਲ ਸੰਬੰਧਿਤ ਹੈ। ਸ਼ਬਦ ਦਾ ਅਭਿਆਸ ਹੀ ਅੰਦਰਲੀ ਅੱਖਾਂ ਖੋਲ੍ਹਦਾ, ਗੱਲੀ ਅੱਖਾਂ ਨਹੀਂ ਖੁੱਲਦੀਆਂ। ਤੁਧ ਭਾਵੈ ਸੰਤੋਖੀਆਂ ਚੂਕੈਆਲ ਜੰਜਾਲ। ਹੇ ਵਾਹਿਗੁਰੂ, ਜੇਕਰ ਆਪ ਨੂੰ ਇਹ ਭਾ ਜਾਵੇ ਤਾਂ ਸੰਤੋਖੀ ਹੁੰਦਾ। ਸੰਤੋਖੀਆਂ ਉੱਤੇ ਬਿੰਦੀ ਲੱਗੀ ਹੋਈ ਹੈ, ਅਤੇ ਆਲ ਹੁੰਦਾ ਘਰ ਦੇ ਸਾਰੇ ਜੰਜਾਲ, ਧੰਦੇ ਚੁੱਕ ਜਾਂਦੇ ਨੇ, ਨਿਵਿਰਤ ਹੋ ਜਾਂਦੇ ਨੇ। ਮੂਲ ਰਹਿ ਗੁਰ ਸੇਵਿਆ ਗੁਰ ਪੌੜੀ ਬੋਹਿਥ। ਗੁਰਾਂ ਦੀ ਸੇਵਾ ਕਰਨ ਨਾਲ ਮੂਲ ਰੂਪ ਸਵਾਸ ਸਫਲ ਹੋ ਰਹਿੰਦੇ ਨੇ। ਅਧਿਸ਼ਟਾਨ ਰੂਪ ਆਸਰਾ ਰੂਪ ਪਰਮੇਸ਼ਰ ਵਿੱਚ ਸਥਿਤ ਰਹਿੰਦਾ ਜੀ। ਬ੍ਰਹਮ ਰੂਪ ਮੰਦਰ ਉੱਤੇ ਚੜ੍ਹਨ ਵਾਸਤੇ ਗੁਰਾਂ ਪਾਸ ਭਗਤੀ ਰੂਪ ਜਾਂ ਚੌਥੀ ਭੂਮਿਕਾ ਰੂਪ ਪੌੜੀ ਹੈ। ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਨਾਮ ਗਿਆਨ ਰੂਪੀ ਜਹਾਜ਼ ਗੁਰਾਂ ਦੇ ਪਾਸ ਹੈ। ਨਾਨਕ ਲੱਗੀ ਤੱਤ ਲੈ ਤੂੰ ਸੱਚਾ ਮਨ ਸੱਚ। ਸਤਿਗੁਰੂ ਕਥਨ ਕਰਦੇ ਹੈ ਸਾਰਿਆਂ ਵੇਦਾਂ ਸ਼ਾਸਤਰਾਂ ਦਾ ਤੱਤ ਸਿਧਾਂਤ ਰੂਪ ਜੋ ਪਰਮੇਸ਼ਰ ਹੈ, ਸੋ ਉਸ ਵਿੱਚ ਸਾਡੀ ਲੈ ਹੁੰਦੀ ਲਿਵ ਲੱਗੀ ਹੋਈ ਹੈ। ਅਤੇ ਇਹ ਭਾਈ ਜੀਵ, ਤੂੰ ਸੱਚ ਹੁੰਦਾ ਨਿਸ਼ਚੇ ਕਰਕੇ ਸੱਚ ਦਾ ਮੰਨਣ ਕਰ, ਤਾਂ ਤੂੰ ਵੀ ਸੱਚਾ ਹੋ ਜਾਏਗਾ। ਕਹਿੰਦੇ ਮਹੱਲਾ ਪਹਿਲਾ ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਉਂਦੇ, ਪਰਮੇਸ਼ਰ ਦੀ ਪ੍ਰਾਪਤੀ ਦਾ ਨਾਮ ਪ੍ਰੇਮ ਰੂਪੀ ਇੱਕ ਹੀ ਪਾਦਰ ਰਸਤਾ ਹੈ, ਇੱਕ ਹੀ ਗਿਆਨ ਰੂਪ ਦਰ ਦਰਵਾਜ਼ਾ ਹੈ। ਆਪਣੇ ਸਰੂਪ ਸਥਾਨ ਦੀ ਪ੍ਰਾਪਤੀ ਲਈ ਗੁਰਾਂ ਪਾਸ ਭਗਤੀ ਜਾਂ ਚੌਥੀ ਭੂਮਿਕਾ ਰੂਪ ਪੌੜੀ ਹੈ। ਅਰੂੜਾ ਠਾਕੁਰ ਨਾਨਕਾ ਸਭ ਸੁੱਖ ਸਾਚਾ ਉਹ ਨਾਮ। ਮਹਾਰਾਜ ਕਥਨ ਕਰਦੇ ਉਹ ਠਾਕੁਰ ਸਭ ਤੋਂ ਅਰੂੜਾ ਭਾਵ ਸੁੰਦਰ ਹੈ, ਉਹਦੇ ਸੱਚੇ ਨਾਮ ਜਪਣ ਕਰਕੇ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਪੌੜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਪੌੜੀਆਂ ਸਾਰੀਆਂ ਇਸ ਮਲਹਾਰ ਰਾਗ ਦੀ ਵਾਰ ਦੇ ਵਿੱਚ ਹੁਣ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਆ। ਆਪੀ ਨੈ ਆਪ ਸਾਜ ਆਪ ਪਛਾਣਿਆ। ਇਹ ਵਾਹਿਗੁਰੂ ਤੈਂ ਆਪਣੇ ਆਪ ਜਗਤ ਨੂੰ ਸਾਜਿਆ, ਅਤੇ ਆਪ ਹੀ ਸਭਨਾਂ ਨੂੰ ਖਾਣ ਪਾਣ ਦੇਣਾ ਪਛਾਣਿਆ। ਅੰਬਰ ਧਰਤ ਵਿਛੋੜ ਚੰਦੋ ਆ ਤਾਣਿਆ। ਪਹਿਲਾਂ ਆਕਾਸ਼ ਧਰਤੀ ਇਕੱਠੇ ਸੀ, ਤੁਸੀਂ ਆਪ ਹੀ ਅੰਬਰ ਆਕਾਸ਼ ਅਤੇ ਧਰਤੀ ਨੂੰ ਵਿਛੋੜ ਕੇ ਅਲੱਗ ਅਲੱਗ ਕੀਤਾ। ਆਕਾਸ਼ ਨੂੰ ਚੰਦੋਆ ਤਾਣਿਆ ਅਤੇ ਧਰਤੀ ਨੂੰ ਹੇਠ ਗਲੀਚਾ ਵਿਛਾਇਆ, ਇਹ ਗਲੀਚਾ ਰੂਪ ਬਣਾ ਤੀ। ਵਿਣ ਥੰਮਾਂ ਗਗਨ ਰਹਾਏ ਸ਼ਬਦ ਨੀ ਸਾਣਿਆ। ਥੰਮੇ ਦਿੱਤੇ ਤੋਂ ਬਿਨਾਂ ਹੀ ਆਕਾਸ਼ ਨੂੰ ਇਸਤ ਰੱਖਿਆ, ਅਤੇ ਇਹ ਸ਼ਬਦ ਜਿਹੜਾ ਵਾਕ ਨੀ ਸਾਣਿਆ ਪ੍ਰਗਟ ਹੈ। ਇਸ ਗੱਲ ਨੂੰ ਸ਼ਬਦ ਵੇਦ, ਸ਼ਬਦ ਦਾ ਅਰਥ ਹੈ ਵੇਦ ਨੀ ਸਾਣਿਆ ਪ੍ਰਗਟ ਦੱਸਦਾ ਹੈ। ਜਿਹਨੇ ਥੰਮੇ ਤੋਂ ਬਿਨਾਂ ਹੀ ਆਕਾਸ਼ ਨੂੰ ਇਸਤ ਰੱਖਿਆ, ਉਹ ਸ਼ਬਦ ਬ੍ਰਹਮ ਸਾਰੇ ਨੀ ਸਾਣਿਆ ਪ੍ਰਗਟ ਹੈ। ਸੂਰਜ ਚੰਦ ਉਪਾਏ ਜੋਤ ਸਮਾਣਿਆ। ਪ੍ਰਕਾਸ਼ ਕਰਨ ਲਈ ਸੂਰਜ ਚੰਦਰਮਾ ਨੂੰ ਉਤਪੰਨ ਕਰਕੇ ਉਹਦੇ ਵਿੱਚ ਆਪਣੀ ਜੋਤ ਨੂੰ ਫਿਰ ਸਮਾਇਆ, ਸਾਰਿਆਂ ਵਿੱਚ ਆਪਣੀ ਜੋਤ ਰੱਖੀ ਹੋਈ ਹੈ। ਕੀ ਇਹ ਰਾਤ ਦਿਨੰਤ ਚੋਜ ਵਿਡਾਣਿਆ। ਇਹ ਵਿਡਾਣਿਆ ਚਰਜ ਕੌਤਕਾਂ ਨੇ ਕਰਨ ਵਾਲੇ ਹਰੀ, ਉਸਾਂ ਨੇ ਆਪ ਹੀ ਰਾਤ ਦਿਨ ਪੈਦਾ ਕੀਤੇ, ਰਾਤ ਦਿਨ ਭਾਵ ਬਣਾਏ ਨੇ ਤਰੀਕੇ ਨਾਲ। ਤੀਰਥ ਧਰਮ ਵੀ ਚਾਰ ਨਾਵਣ ਕੁਰਬਾਣਿਆ। ਤੁਸਾਂ ਨੇ ਆਪ ਹੀ ਤੀਰਥ ਧਰਮ ਅਤੇ ਸ਼ੁਭ ਵਿਚਾਰ ਰਚੇ ਹਨ, ਅਤੇ ਇਸ਼ਨਾਨ ਕਰਨ ਵਾਸਤੇ ਪੁਰਬ ਬਣਾਉਣਾ ਕੀਤੇ ਹਨ। ਤੁਧ ਸਰ ਅਵਰਨਾ ਕੋਏ ਕੇ ਆਖ ਵਿਖਾਣਿਆ। ਆਪ ਜੀ ਦੇ ਸਰਸ ਦਰਸ ਤੁਲ ਭਾਵ ਬਰਾਬਰ ਹੋਰ ਕੋਈ ਨਹੀਂ ਹੈ। ਆਖ ਹੁੰਦਾ ਮੂੰਹ ਤੋਂ ਆਖ ਕੇ ਕਥਨ ਕਰੀਏ ਤਾਂ ਜਾਂ ਸੁਣਾਉਣਾ ਕਰੀਏ। ਸੱਚਾ ਤਖ਼ਤ ਨਿਵਾਸ ਹੋਰ ਆਵਣ ਜਾਣਿਆ। ਇਹ ਸੱਚੇ ਵਾਹਿਗੁਰੂ, ਜਿਨ੍ਹਾਂ ਦਾ ਤੇਰੇ ਸੱਚੇ ਸਰੂਪ ਤਖ਼ਤ ਪਰ ਨਿਵਾਸ ਹੈ, ਉਹ ਚੱਲ ਹਨ, ਹੋਰ ਸਾਰੇ ਆਉਣ ਜਾਣ ਵਾਲੇ ਹਨ। ਸੋ ਇਹ ਅੱਠ ਪੰਗਤੀਆਂ ਆਈਆਂ ਨੇ ਇਹ ਪੌੜੀ ਦੇ ਵਿੱਚ। ਕਈ ਵਾਰਾਂ ਵਿੱਚ ਆਪਾਂ ਦੇਖਦੇ ਹਾਂ ਪੰਜ ਪੰਗਤੀਆਂ, ਕਈ 'ਚ ਛੇ ਪੰਗਤੀਆਂ ਹੁੰਦੀਆਂ। ਇਹ ਕਿਉਂਕਿ ਜਿਹੜਾ ਰਾਣੇ ਕਲਾਸ ਦੀ ਵਾਰ ਸੀਗੀ, ਇਹਦੀਆਂ ਅੱਠ ਲਾਈਨਾਂ ਸੀਗੀਆਂ, ਇਸ ਕਰਕੇ ਇਹ ਇੱਥੇ ਲਾਈ ਹੈ। ਉਹ ਅੱਠ ਲਾਈਨਾਂ ਦੀ ਅੱਠ ਪੰਗਤੀਆਂ ਇੱਧਰ ਨੇ, ਉਹਦੀਆਂ ਅੱਠ ਲਾਈਨਾਂ ਕਹੀਏ ਜਾਂ ਉਹਦੀਆਂ ਅੱਠ ਪੰਗਤੀਆਂ। ਇਸ ਪ੍ਰਕਾਰ ਇਹਦੀਆਂ ਵੀ ਅੱਠ ਪੰਗਤੀਆਂ ਆਈਆਂ ਪੌੜੀ ਦੀਆਂ। ਉਹ ਤਾਂਹੀਓ ਮਹਾਰਾਜ ਨੇ ਕਿਹਾ ਉਹਦੇ ਆਧਾਰ 'ਤੇ ਹੀ ਇਹ ਗਾਉਣੀ ਹੈ। ਸਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਹੁ ਉਹ ਮਾਹਾ ਹੋਏ। ਮਹਾਰਾਜ ਕਥਨ ਕਰਦੇ ਜੇ ਸਾਉਣ ਦੇ ਮਹੀਨੇ 'ਚ ਬੱਦਲ ਵਸਣ ਤਾਂ ਚਾਰ ਜਾਣਿਆਂ ਨੂੰ ਖੁਸ਼ੀ ਹੁੰਦੀ ਹੈ। ਕਿਹਨੂੰ ਕਿਹਨੂੰ ਖੁਸ਼ੀ ਹੁੰਦੀ ਹੈ ਮਹਾਰਾਜ ਜੀ? ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ, ਘਰ ਧਨ ਹੋਏ। ਸਤਿਗੁਰੂ ਫਰਮਾਉਂਦੇ ਹਨ, ਨਾਗਾਂ ਸੱਪਾਂ ਨੂੰ, ਮਿਰਗਾਂ ਹਰਨਾਂ ਨੂੰ, ਮੱਛੀਆਂ ਨੂੰ ਅਤੇ ਜਿਨ੍ਹਾਂ ਰੱਸੀਆਂ ਦੇ ਘਰ ਵਿੱਚ ਧਨ ਪ੍ਰਾਪਤ ਹੁੰਦਾ ਹੈ ਉਹਨਾਂ ਰੱਸੀਆਂ ਨੂੰ ਖੁਸ਼ੀ ਹੁੰਦੀ ਹੈ। ਉਹ ਘਰ ਪਲੰਘਾਂ ਉੱਤੇ ਬੈਠ ਕੇ ਖੀਰ ਮਾਲਪੂੜੇ ਆਦਿ ਬਣਾ ਬਣਾ ਖਾਂਦੇ ਰਹਿੰਦੇ ਆ, ਕਿਉਂਕਿ ਉਹਨਾਂ ਕੋਲ ਪੈਸੇ ਹੈ। ਮਹੱਲਾ ਪਹਿਲਾ, ਨਾਨਕ ਸਾਵਣ ਜੇ ਵਸੈ ਚਹੁੰਵੇ ਛੋੜਾ ਹੋਏ। ਫਿਰ ਸਤਿਗੁਰੂ ਨਾਨਕ ਸਾਹਿਬ ਕਥਨ ਕਰਦੇ, ਸਾਉਣ ਦੇ ਮਹੀਨੇ ਜੇ ਬੱਦਲ ਵਸਣ ਤਾਂ ਚਾਰ ਜਣਿਆਂ ਨੂੰ ਵਿਛੋੜਾ ਹੁੰਦਾ, ਸੁੱਖਾਂ ਦਾ ਵਿਛੋੜਾ ਹੋ ਜਾਂਦਾ ਉਹਨਾਂ ਨੂੰ। ਕਿੰਨਾ ਕਿੰਨਾ ਨੂੰ ਜੀ, ਗਾਈ ਪੁੱਤਾਂ ਨਿਰਧਨਾ ਪੰਥੀ ਚੱਕਰ ਹੋਏ। ਸੋ ਗਾਈ ਪੁੱਤ ਕਿਹੜੇ ਹੁੰਦੇ ਨੇ? ਗਊਆਂ ਦੇ ਪੁੱਤਰ ਬੈਲਾਂ ਨੂੰ, ਬਲਦਾਂ ਨੂੰ ਦੁੱਖ ਹੁੰਦਾ, ਕਿਉਂਕਿ ਉਸ ਮੌਕੇ ਜ਼ਿਮੀਂਦਾਰ ਬਲਦਾਂ ਨੂੰ ਰਾਤ ਦਿਨ ਜੋੜੀ ਰੱਖਦੇ, ਕਹਿੰਦੇ ਹੁਣ ਮੀਂਹ ਪਿਆ ਹੋਇਆ, ਧਰਤੀ ਪੋਲੀ ਹੋਈ ਹੈ। ਨਿਰਧਨਾ ਧਨਹੀਣ ਗਰੀਬਾਂ ਨੂੰ ਬੜਾ ਦੁੱਖ ਹੁੰਦਾ, ਜਿਹੜੇ ਰੋਜ਼ ਨਵੀਂ ਕਿਰਤ ਕਰਕੇ ਖਾਂਦੇ ਆ, ਮੀਂਹ ਵਿੱਚ ਕੋਈ ਨਾ ਕੋਈ ਕੰਮ ਨਹੀਂ ਕੀਤਾ ਜਾਂਦਾ, ਕੰਮ ਰੁਕ ਜਾਂਦੇ ਨੇ, ਕਹਿੰਦੇ ਉਹ ਮੀਂਹ ਪੈਂਦਾ, ਕੰਮ ਬੰਦ ਹੋ ਗਏ ਨੇ, ਮਜ਼ਦੂਰੀ ਖਤਮ ਹੋ ਗਈ ਸਾਡੀ। ਫਿਰ ਤੀਜਾ ਦੁਖੀ ਕੌਣ ਹੁੰਦਾ? ਪੰਥੀ। ਰਾਈਆਂ ਨੂੰ ਬੜਾ ਦੁੱਖ ਹੁੰਦਾ, ਕਿਉਂਕਿ ਮੀਂਹ ਵਿੱਚ ਸਫ਼ਰ ਨਹੀਂ ਹੁੰਦਾ, ਕੱਪੜੇ ਚਿੱਕਣ ਨਾਲ ਖਰਾਬ ਹੋ ਜਾਂਦੇ ਸੀ ਪਹਿਲਾਂ। ਮੀਂਹ ਤਾਂ ਹੁਣ ਵੀ ਆ ਜਾਏ, ਵੈਸੇ ਵੀ ਭਾਵੇਂ ਸੜਕਾਂ ਪੱਕੀਆਂ, ਜ਼ੋਰਦਾਰ ਮੀਂਹ ਹੋਵੇ ਤਾਂ ਵੀ ਦੁੱਖ ਹੀ ਹੁੰਦਾ, ਔਖਾ ਹੀ ਲੱਗਦਾ, ਗੱਡੀ ਚਲਾਉਣੀ ਸਲਿੱਪਰੀ ਹੋ ਜਾਂਦਾ। ਥਾਂ ਥਾਂ ਲਿਖਿਆ ਵੀ ਹੁਣ ਸਲਿੱਪਰੀ ਹੋ ਗਿਆ, ਹੌਲੀ ਚੱਲੋ। ਚਾਕਰ ਹੋਏ, ਨੌਕਰਾਂ ਨੂੰ ਵੀ ਦੁੱਖ ਹੁੰਦਾ, ਕਿਉਂਕਿ ਨੌਕਰਾਂ ਨੂੰ ਮੀਂਹ ਦੇ ਵਿੱਚ ਜਾ ਕੇ ਸਬਜ਼ੀ ਲਿਆ ਹੋਏ, ਦੁੱਧ ਲਿਆ ਹੋਏ, ਆਹ ਕਰੋ, ਵਿਚਾਰੇ ਭਿੱਜੇ ਹੀ ਰਹਿੰਦੇ ਨੇ। ਇਸੇ ਤਰ੍ਹਾਂ ਮਨੁੱਖਾ ਦੇਹ ਰੂਪ ਸਾਉਣ ਦੇ ਮਹੀਨੇ 'ਚ ਗੁਰੂ ਬੱਦਲ ਉਪਦੇਸ਼ ਜਲ ਦੀ ਵਰਖਾ ਕਰਨ ਤਾਂ ਚੌਂ ਜਣਿਆਂ ਨੂੰ ਵਾਹ ਹੁੰਦਾ, ਖੁਸ਼ੀ ਹੁੰਦੀ ਹੈ। ਇਹਨਾਂ ਨੂੰ ਨਾਗਾਂ ਸਮਾਧੀ ਲਗਾਉਣ ਵਾਲਿਆਂ ਨੂੰ ਇਸ ਕਰਕੇ ਖੁਸ਼ੀ ਹੁੰਦੀ ਹੈ, ਸਮਾਧੀ ਲਗਾਉਣ ਵੇਲੇ ਜਿਹੜੀ ਕਠਿਨਤਾ ਹੁੰਦੀ ਹੈ ਉਹ ਉਪਦੇਸ਼ ਦੇ ਸੁਣਨ ਨਾਲ ਦੂਰ ਹੋ ਜਾਂਦੀ ਹੈ, ਜਿਹੜੀ ਬਿਰਤੀ ਉੱਖੜਦੀ ਸੀ ਉਹ ਵੀ ਹਟ ਜਾਂਦੀ ਹੈ। ਮਿਰਗਾਂ ਕੌਣ ਹੈ? ਮਿਰਗ ਹੁੰਦੇ ਨੇ ਜਿਵੇਂ ਬਾਣ, ਜੰਗਲ 'ਚ ਰਹਿਣ ਵਾਲੇ ਬਾਣ ਪ੍ਰਸਤੀਆਂ ਨੂੰ ਵੀ ਖੁਸ਼ੀ ਹੁੰਦੀ, ਕਿਉਂਕਿ ਉਪਦੇਸ਼ ਸੁਣਨ ਨਾਲ ਉਹਨਾਂ ਦਾ ਭੇਖ ਧਾਰਿਆ ਸਫਲ ਹੋ ਜਾਂਦਾ। ਮੱਛੀਆਂ ਪ੍ਰੇਮੀਆਂ ਨੂੰ ਵੀ ਖੁਸ਼ੀ ਹੁੰਦੀ, ਕਿਉਂਕਿ ਉਹ ਉਪਦੇਸ਼ ਸੁਣਨ ਨਾਲ ਹੋਰ ਪ੍ਰੇਮ ਵੱਧਦਾ। ਰਸੀਆਂ ਘਰ ਧਨ ਹੋਏ, ਜਿਨ੍ਹਾਂ ਜਗਿਆਸੂਆਂ ਦੇ ਘਰ ਵਿੱਚ ਸ਼ੁਭ ਗੁਣਾਂ ਰੂਪੀ ਧਨ ਹੁੰਦਾ ਹੈ ਉਹਨਾਂ ਨੂੰ ਵੀ ਉਪਦੇਸ਼ ਸੁਣਨ ਨਾਲ ਖੁਸ਼ੀ ਹੁੰਦੀ, ਕਿਉਂਕਿ ਸ਼ੁਭ ਗੁਣਾਂ ਦੀ ਵਿਰਧੀ ਹੁੰਦੀ ਆ ਉੱਥੇ। ਮਹੱਲਾ ਪਹਿਲਾ, ਨਾਨਕ ਸਾਵਣ ਜੇ ਵਸੈ ਚਹੁੰਵੇ ਛੋੜਾ ਹੋਏ। ਮਨੁੱਖਾ ਦੇਹ ਰੂਪ ਸਾਉਣ ਦੇ ਮਹੀਨੇ ਵਿੱਚ ਜੇ ਗੁਰੂ ਬੱਦਲ ਉਪਦੇਸ਼ ਜਲ ਦੀ ਵਰਖਾ ਕਰਨ ਤਾਂ ਚੌਂ ਜਾਣਿਆਂ ਨੂੰ ਵਿਛੋੜਾ ਹੁੰਦਾ, ਦੁੱਖ ਹੁੰਦਾ, ਪ੍ਰਭੂ ਨਾਲੋਂ ਵਿਛੋੜਾ ਹੁੰਦਾ। ਇਹਨਾਂ ਨੂੰ ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ। ਗਾਈ ਪੁੱਤਾਂ ਬਲਦ, ਬਲਦ ਆਲਸੀ ਬੜਾ ਹੁੰਦਾ, ਕਹਿੰਦੇ ਆਲਸੀਆਂ ਨੂੰ ਬੜਾ ਦੁੱਖ ਹੁੰਦਾ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਜਾਗੋ, ਇਸ਼ਨਾਨ ਕਰੋ, ਨਾਮ ਜਪੋ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਝਾਲਾਂਗੇ ਉੱਠ ਨਾਮ ਜਪ, ਨਿਸਵਾਸਰ ਆਰਾਧ ਕਾਰ ਆ ਤੂੰ ਜਨਾ ਵਿਆਪਈ ਨਾਨਕ ਮਿਟਾ ਬਾਦ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਹੁਣ ਇਸ ਤਰ੍ਹਾਂ ਦਾ ਉਪਦੇਸ਼ ਸੁਣ ਕੇ ਬਲਦ ਵਰਗੇ ਆਲਸੀਆਂ ਨੂੰ ਦੁੱਖ ਹੁੰਦਾ, ਕਹਿੰਦੇ ਕਿਹੜਾ ਨਹਾਊਗਾ, ਅੱਗੇ ਮੀਂਹ ਪੈਂਦਾ, ਠੰਡ ਬੜੀ ਹੈ। ਨਿਰਤਨਾ ਨਾਮ ਤੋਂ ਹੀਣਿਆਂ ਨੂੰ ਵੀ ਦੁੱਖ ਹੁੰਦਾ, ਨਿਰਤਨ ਉਹ ਹਨ ਜਿਨ੍ਹਾਂ ਕੋਲ ਨਾਮ ਧਨ ਨਹੀਂ। ਮਹਾਰਾਜ ਨੇ ਵੀ ਜਿਵੇਂ ਬਚਨ ਕੀਤਾ ਕਿ ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਵਿਸਰਾ ਨਾ ਹੋ, ਕਿਉਂਕਿ ਗੁਰਾਂ ਦੇ ਉਪਦੇਸ਼ ਦੁਆਰਾ ਆਖਣਾ ਹੋਇਆ ਜਿਹੜਾ ਨਾਮ ਧਨ ਨੂੰ ਇਕੱਠਾ ਕਰੋ, ਮਹਾਰਾਜ ਤਾਂ ਐਂ ਕਹਿੰਦੇ ਆ, ਸੰਚ ਹਰ ਧਨ ਪੂਜ ਸਤਿਗੁਰੂ ਛੋੜ ਸਗਲ ਵਿਕਾਰ। ਉਹ ਕਹਿੰਦੇ ਜੀ ਕਿੱਥੇ ਕਿਹੜਾ ਨਾਮ ਜਪੂਗਾ। ਪੰਥੀ, ਜੋ ਪੰਥਾਂ ਦੇ ਅਭਿਮਾਨੀ ਆ ਉਹਨਾਂ ਨੂੰ ਦੁੱਖ ਹੁੰਦਾ, ਕਿਉਂਕਿ ਮਹਾਰਾਜ ਕਹਿੰਦੇ ਨੇ ਪੰਥਾਂ ਦਾ ਅਭਿਮਾਨ ਕਰਨਾ ਤਿਆਗ ਦੇ, ਪਰ ਉਹ ਤਿਆਗ ਦੇ ਨਹੀਂ। ਜੋਗੀ ਕਹੇ ਜੋਗ ਪਲ ਮਿੱਠਾ, ਅਵਰਨਾ ਦੂਜਾ ਭਾਈ, ਰੁੰਡਿਤ ਮੁੰਡਿਤ ਇੱਕ ਹੈ ਸਬਦੀ ਏਕ ਹੈ ਸਿੱਧ ਪਾਈ। ਜੋਗੀ ਜੰਗਮ ਸੰਨਿਆਸੀ ਭੁੱਲੇ, ਉਹਨਾਂ ਅਹੰਕਾਰ ਬਹੁ ਗਰਬ ਵਧਾਇਆ, ਏਤੜਿਆਂ ਵਿੱਚੋਂ ਸੋ ਜਨ ਸਮਧਾ, ਜਿਹਨੇ ਗੁਰਮੁਖ ਨਾਮ ਤੇ ਆਇਆ। ਚਾਕਰ ਹੋਏ, ਜਿਹੜੇ ਪੁਰਸ਼ ਇਸਤਰੀ ਪੁੱਤਰ ਆਦਿਕਾਂ ਦੇ ਚਾਕਰ ਹੋ ਰਹੇ ਨੇ, ਭਾਵ ਜੋ ਔਰਤਾਂ ਦੇ ਕਹੇ ਅਨੁਸਾਰ ਚੱਲਦੇ ਹਨ, ਕੇਵਲ ਘਰ ਦੇ ਧੰਦਿਆਂ 'ਚ ਹੀ ਫਸੇ ਰਹਿੰਦੇ ਨੇ, ਨਾ ਨਿਤਨੇਮ ਕਰਦੇ ਆ, ਨਾ ਹੀ ਗੁਰਦੁਆਰੇ ਆਦਿਕ ਜਾਂਦੇ ਨੇ, ਨਾ ਹੀ ਸਤਸੰਗ ਕਰਦੇ ਆ, ਉਹਨਾਂ ਨੂੰ ਵੀ ਦੁੱਖ ਹੁੰਦਾ। ਮਹਾਰਾਜ ਨੇ 304 ਅੰਗ ਤੇ ਪਿੱਛੇ ਆਪਾਂ ਨੂੰ ਦੱਸਿਆ ਸੀ ਇਹ ਕਿ ਸਾਰਾ ਦਿਨ ਲਾਲ ਚੱਟਿਆ ਮਨਮੁੱਖ ਹੋ ਰਹੇ ਗੱਲਾਂ, ਰਾਤੀ ਉੱਗਾ ਦੱਬਿਆ ਨਵੇਂ ਸੋਤ ਸਭ ਢਿੱਲਾ, ਮਨਮੁੱਖਾਂ ਦੇ ਸਿਰ ਜੋਰਾਂ ਅਮਰ ਹੈ ਨਿਤ ਦੇਵ ਹੈ ਭਲਾ, ਜੋਰਾਂ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ, ਕਾਮ ਵਿਆਪਕ ਸੁਧ ਨਰ ਸੇ ਜੋਰਾਂ ਪੁੱਛ ਚੱਲਾ। ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸੱਚੇ ਵਾਹਿਗੁਰੂ ਸਚਿਆਰ ਹੈ ਜਿਸ ਆਪਣੇ ਜਗਤ ਵਿੱਚ ਸੱਚਾ ਹੁਕਮ ਵਰਤਾਇਆ। ਬੈਠਾ ਤਾੜੀ ਲਾਏ ਕਮਲ ਛਪਾਇਆ, ਮਹਾਂਪਰਲੋਂ ਵੇਲੇ ਆਪਣੀ ਨਾਭੀ ਕਮਲ ਵਿੱਚ ਬ੍ਰਹਮ ਆਦਿਕ ਨੂੰ ਛਪਾ ਕੇ ਸਾਰੀ ਸ੍ਰਿਸ਼ਟੀ ਨੂੰ ਲੈ ਕਰਕੇ ਆਪਣੀ ਮਹਿਮਾ ਵਿੱਚ ਸਮਾਧੀ ਲਗਾ ਕੇ ਬੈਠਾ ਸੀ। ਜਿਸ ਵੇਲੇ ਜੀਵਾਂ ਦੇ ਕਰਮ ਫਲ ਦੇਣ ਨੂੰ ਤਿਆਰ ਹੋਏ, ਉਸ ਵੇਲੇ ਸ੍ਰਿਸ਼ਟੀ ਦੀ ਉਤਪਤੀ ਕਰਨ ਲਈ ਪਹਿਲਾਂ ਬ੍ਰਹਮਾ ਨੂੰ ਪੈਦਾ ਕੀਤਾ। ਬ੍ਰਹਮੈ ਵੱਡਾ ਕਹਾਏ ਅੰਤ ਨਾ ਪਾਇਆ, ਬ੍ਰਹਮਾ ਨੇ ਵੀ ਵੱਡਾ ਕਹਾ ਕੇ ਆਪਦਾ ਅੰਤ ਨਹੀਂ ਪਾਇਆ। ਨਾ ਤਿਸ ਬਾਪ ਨਾ ਮਾਏ ਕਿੰਤੂ ਜਾਇਆ, ਆਪ ਜੀ ਦਾ ਨਾਂ ਮਾਂ ਨਿਆ ਪਿਓ ਕਿਹਨੇ ਪੈਦਾ ਕੀਤਾ ਤੁਹਾਨੂੰ? ਨਾ ਤਿਸ ਰੂਪ ਨਾ ਰੇਖ ਵਰਨ ਸਬਾਇਆ, ਇਸ ਆਪ ਜੀ ਦਾ ਕੋਈ ਰੂਪ ਨਹੀਂ, ਨਾ ਕੱਛ ਮੱਛ ਰੇਖਾ, ਇਹਨਾਂ ਸਾਰਿਆਂ ਵਿੱਚੋਂ ਆਪਦਾ ਕੋਈ ਵਰਨ ਵੀ ਨਹੀਂ ਹੈ। ਨਾ ਤਿਸ ਭੁੱਖ ਪਿਆਸ ਰੱਜਾ ਧਾਇਆ, ਆਪ ਜੀ ਨੂੰ ਨਾ ਭੁੱਖ ਹੈ ਨਾ ਪਿਆਸ ਹੈ, ਰੱਜਾ ਧਾਇਆ ਰੱਜਿਆ ਫਿਰਦਾ, ਧਾਵਣੇ ਵੱਲੋਂ ਰੱਜਿਆ ਹੋਇਆ। ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ, ਹੇ ਵਾਹਿਗੁਰੂ ਤੁਸਾਂ ਨੇ ਗੁਰਾਂ ਦੇ ਵਿੱਚ ਆਪਣੇ ਆਪ ਨੂੰ ਮੇਲ ਕੇ ਸ਼ਬਦ ਦਾ ਉਪਦੇਸ਼ ਵਰਤਾਉਣਾ ਕੀਤਾ, ਦੁਨੀਆਂ 'ਚ ਲੁਕੋ ਲਿਆ। ਅਖੇ ਗੁਰੂ ਨਾਨਕ ਦੇਵ ਜੀ ਆਏ ਨੇ, ਆਏ ਤਾਂ ਆਪ ਹੀ ਸੀਗੇ, ਅਖੇ ਗੁਰੂ ਨਾਨਕ ਦੇਵ ਜੀ ਆਏ ਆ। ਸੱਚੇ ਹੀ ਪਤਿਆਏ ਸੱਚ ਸਮਾਇਆ, ਗੁਰਮੁਖਾਂ ਨੇ ਸੱਚੇ ਉੱਪਰ ਹੀ ਭਰੋਸਾ ਕਰਕੇ ਸੱਚ ਸਰੂਪ ਵਿੱਚ ਸਮਾਉਣਾ ਕੀਤਾ ਹੈ। ਇਉਂ ਮਹਾਰਾਜ ਨੇ ਇਹ ਬੁਲਾ ਰਾਗ ਦੀਆਂ ਦੋ ਬਖਸ਼ਿਸ਼ ਕੀਤੀਆਂ ਆਪਾਂ ਨੂੰ, ਸਲੋਕ ਪੌੜੀਆਂ। ਅਗਲੇ ਸਮੇਂ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿਗੁਰੂ।